ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਦੂਜਾ ਜਾਨੜੀਏ ਕੈ ਘਰ ਗਾਵਨਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਨਪਾਂ ਬਿਰਥੀਆਂ ਪਿਆਰੇ ਰਾਖਨ ਕਉ ਤੁਮ ਏਕ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਨਪਾਂ ਬਿਰਥੀਆਂ ਪਿਆਰੇ ਰਾਖਨ ਕਉ ਤੁਮ ਏਕ ਰਹਾਉ ਸਤਿਗੁਰ ਪੂਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨ ਹੋਏ ਦਿਆਲਾ ਸਫਲ ਮੂਰਤ ਗੁਰ ਦਿਓ ਸਵਾਮੀ ਸਰਬ ਕਲਾ ਭਰ ਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸਫਲ ਮੂਰਤ ਗੁਰ ਦਿਓ ਸਵਾਮੀ ਸਰਬ ਕਲਾ ਭਰ ਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਸਭ ਸੰਗਤਾਂ ਧੰਤਾਂ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ तथा देश विदेश घरां विच बैठ करके सतगुरां दे पावन उपदेश नूं सरवण करके लाहा प्राप्त कर रहे हो। दीन दुनिया दे मालक जगत जलंदे दे रखियक ज्ञान दे सागर साहिब श्री गुरु ग्रंथ साहिब सच्चे पातशाह जी ने अमृत वेले सचखंड श्री हरिमंदर साहब जी विखे प्रकाशमान हो के अज दा ए पावन पवित्र श्री मुखवाक साहेब श्री गुरु अर्जन देव सच्चे पातशाह जी दी रसना द्वारा समुची लोकाई नूं बख्शिश कीता है। इस पावन पवित्र शब्द दे चार पद हन और सतगुरु पातशाह जी ने पहले पद अंदर सानू अपनियां सियाणपां अपनियां चतुराईयां छड के उस अकाल पुरख वाहिगुरु परमेश्वर दी टेक लैण दा उपदेश दित्ता है और दूजे बंद अंदर सतगुरु पातशाह जी ने उन्हां गुरमुखां प्यारियां दा जिक्र कीता है जिन्हां ने हिरदे करके परमात्मा नूं आराध्या रसना करके परमेश्वर दे नाम दा वख्यान कीता परमेश्वर नूं जान लिया और तीसरे बंद अंदर सतगुरु पातशाह जी ने उन्हां गुरमुखां गुरसिखां दा जिक्र कीता है जेड़े सदा ही सतसंगी बन के रहिंदे हन जो सदा ही सतसंगत करदे ने और कदे वास्ते भी सतसंगियां दा त्याग नहीं करदे और नाल नाल सतगुरु पातशाह जी ने उन्हां दे चिन्ह भी दर्शाए हन। चौथे पद अंदर सतगुरु पातशाह जी ने अकाल पुरख वाहिगुरु दी बेअंत शक्ति दा अकाल पुरख वाहिगुरु परमेश्वर दे पारोपकारां दा वर्णन कीता है। ए चार पद हन इस पावन पवित्र शब्द दे आरंभ विच सतगुरु पातशाह जी ਫਰਮਾਉਂਦੇ ਹਨ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਦੂਜਾ
ਸਤਸੰਗਤ ਜੀ ਰਾਗ ਬਿਲਾਵਲ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ੍ਰੀ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 802 ਤੇ ਸੁਭਾਏ ਮਾਨ ਹੈ ਔਰ ਇਸ ਸ਼ਬਦ ਦਾ ਗਾਇਨ ਸਤਿਗੁਰੂ ਜੀ ਨੇ ਦੂਜੇ ਘਰ ਵਿੱਚ ਕਰਨ ਦਾ ਉਪਦੇਸ਼ ਦਿੱਤਾ ਹੈ
ਜਾਨੜੀਏ ਕੈ ਘਰ ਗਾਵਨਾ
ਵਿਦਵਾਨਾਂ ਦੀ ਵਿਚਾਰ ਹੈ ਕਿ ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਾਗ ਤਲੰਗ ਵਿੱਚ ਪਾਵਨ ਸ਼ਬਦ ਉਚਾਰਨ ਕੀਤਾ ਇਹ ਆਨੜੀਏ ਮਾਨੜਾ ਕਾਇ ਕਰੇ ਆਪਣੜਾ ਘਰ ਹਾਰ ਰੰਗੋ ਕੀ ਨਾ ਮਾਣੇ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਭਾਵੇਂ ਉਹ ਪਾਵਨ ਪਵਿੱਤਰ ਸ਼ਬਦ ਤੀਜੇ ਘਰ ਸੁਰਤਾਲ ਵਿੱਚ ਉਚਾਰਨ ਕੀਤੇ ਹਨ ਔਰ ਤੀਜੇ ਘਰ ਵਿੱਚ ਗਾਇਨ ਕਰਨ ਦਾ ਹੁਕਮ ਹੈ ਪਰ ਵਿਦਵਾਨਾਂ ਦੀ ਵਿਚਾਰ ਹੈ ਕਿ ਇਹ ਜੋ ਪਾਵਨ ਸ਼ਬਦ ਹੈ ਜਾਨੜੀਐ ਕੈ ਘਰ ਗਾਵਣਾ ਇਹਨੂੰ ਵੀ ਉਸੇ ਹੀ ਪਾਵਨ ਸ਼ਬਦ ਦੇ ਮੁੱਖ ਧਾਰਾ ਵਿੱਚ ਰੱਖ ਕੇ ਗਾਇਆ ਜਾਵੇ ਜਾਨੜੀਏ ਦਾ ਅਰਥ ਪਿਆਰੇ ਵੀ ਹਨ ਜਿਹੜੇ ਪਰਮੇਸ਼ਰ ਨਾਲ ਪਿਆਰ ਕਰਦੇ ਨੇ ਪਰਮੇਸ਼ਰ ਉਹਨਾਂ ਨਾਲ ਪਿਆਰ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਹਿਰਦੇ ਘਰ ਵਿੱਚ ਰੱਖ ਕਰਕੇ ਇਸ ਪਾਵਨ ਪਵਿੱਤਰ ਸ਼ਬਦ ਦਾ ਗਾਇਨ ਕਰਨਾ ਔਰ ਜਾਨੜੀਏ ਤੋਂ ਭਾਵ ਸਤਸੰਗੀਆਂ ਨਾਲ ਮਿਲ ਕਰਕੇ ਸਤਸੰਗਤ ਰੂਪੀ ਘਰ ਦੇ ਵਿੱਚ ਇਸ ਪਾਵਨ ਸ਼ਬਦ ਦਾ ਗਾਇਨ ਕਰਨਾ ਹੈ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਪਰਮਾਤਮਾ ਇੱਕ ਹੈ ਔਰ ਉਹ ਤਿੰਨਾਂ ਸ਼ਕਤੀਆਂ ਦਾ ਮਾਲਕ ਹੈ ਜੀਵਾਂ ਨੂੰ ਪੈਦਾ ਵੀ ਕਰਦਾ ਹੈ ਪਾਲਣ ਪੋਸ਼ਣ ਵੀ ਕਰਦਾ ਹੈ ਅਤੇ ਲੈਤਾ ਵੀ ਕਰਦਾ ਹੈ ਉਹ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤ ਚਿੱਤ ਆਨੰਦ ਸਰੂਪ ਹੈ ਅਤੇ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ
ਮੈਂ ਮਨ ਤੇਰੀ ਟੇਕ ਮੇਰੇ ਪਿਆਰੇ
ਹੇ ਮੇਰੇ ਪਿਆਰੇ ਮੇਰੇ ਮਨ ਵਿੱਚ ਤੇਰੀ ਹੀ ਟੇਕ ਤੇਰਾ ਹੀ ਆਸਰਾ ਹੈ ਸਤਸੰਗਤ ਜਿਨ੍ਹਾਂ ਨੇ ਇਉਂ ਜਾਣ ਲਿਆ ਕਿ ਦੁਨੀਆਂ ਦੇ ਅੰਦਰ ਅਸੀਂ ਜਿੰਨਿਆਂ ਦਾ ਆਸਰਾ ਤੱਕਦੇ ਹਾਂ ਇਹ ਝੂਠਾ ਹੈ, ਪਰ ਉਸ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਸਦੀਵ ਕਾਲ ਹੈ। ਪਰਸੋਂ ਵੀ ਆਪਾਂ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਦੀ ਪਾਵਨ ਰਸਨਾ ਤੋਂ ਸਰਵਣ ਕੀਤਾ ਸੀ ਕਿ ਜਿਨ੍ਹਾਂ ਨੇ ਪਰਮੇਸ਼ਰ ਦਾ ਆਸਰਾ ਤੱਕਿਆ ਉਹਨਾਂ ਨੂੰ ਪਰਮੇਸ਼ਰ ਤੱਤੀ ਵਾਰ ਨਹੀਂ ਲੱਗਣ ਦਿੰਦਾ। ਸਤਿਗੁਰੂ ਜੀ ਦਾ ਫਰਮਾਨ ਹੈ, ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ। ਜਦੋਂ ਮੁਸ਼ਕਲ ਦਾ ਸਮਾਂ ਮੁਸੀਬਤ ਦਾ ਸਮਾਂ ਬਣਦਾ ਹੈ, ਸਾਧ ਸੰਗਤ ਜੀ ਉਸ ਵੇਲੇ ਕੋਈ ਆਸਰਾ ਨਹੀਂ ਦਿੰਦਾ। ਭਾਵੇਂ ਉਹ ਸਾਡਾ ਆਪਣਾ ਪਰਿਵਾਰ ਹੋਵੇ, ਭਾਵੇਂ ਉਹ ਸਾਡੇ ਰਿਸ਼ਤੇਦਾਰ ਹੋਣ, ਭਾਵੇਂ ਆਂਢੀ ਗੁਆਂਢੀ ਹੋਣ, ਸਤਿਗੁਰੂ ਜੀ ਕਹਿੰਦੇ ਉਸ ਵੇਲੇ ਕੋਈ ਬਾਹ ਨਹੀਂ ਫੜਦਾ। ਉਸ ਵੇਲੇ ਸਾਰੇ ਹੀ ਇਨਕਾਰ ਕਰ ਦਿੰਦੇ ਨੇ। ਇਤਿਹਾਸ ਨੇ ਤਾਂ ਇੱਥੋਂ ਤੀਕਰ ਦਰਸਾਇਆ ਹੈ ਕਿ ਦੀਨ ਦੁਨੀਆਂ ਦੇ ਮਾਲਕ ਸਾਹਿਬੇ ਕਮਾਲ ਸਰਬੰਸ ਦਾਨੀ ਪਿਤਾ ਅੰਮ੍ਰਿਤ ਕੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਚਮਕੌਰ ਦੇ ਅੰਦਰ ਬਹੁਤ ਵੱਡਾ ਭਾਰੀ ਜੰਗ ਯੁੱਧ ਹੋਇਆ ਅਤੇ ਸਤਿਗੁਰੂ ਜੀ ਚਮਕੌਰ ਦੀ ਗੜੀ ਵਿੱਚੋਂ ਤਾੜੀ ਮਾਰ ਕੇ ਤਿੰਨਾਂ ਸਿੱਖਾਂ ਸਮੇਤ ਨਿਕਲੇ, ਆਪ ਮਾਛੀਵਾੜੇ ਆਏ। ਮਾਛੀਵਾੜੇ ਦੇ ਬਾਗ ਵਿੱਚ ਸਤਿਗੁਰੂ ਜੀ ਨੇ ਨਿਵਾਸ ਕੀਤਾ ਔਰ ਸਵੇਰ ਸਾਰ ਭਾਈ ਗੁਲਾਬਾ ਅਤੇ ਭਾਈ ਪੰਜਾਬਾ ਇਹ ਦੋ ਮਸੰਦ ਗੁਰੂ ਘਰ ਦੇ ਜਦੋਂ ਬਾਗ ਵਿੱਚ ਗਏ, ਇਹਨਾਂ ਸਤਿਗੁਰੂ ਜੀ ਦਾ ਦਰਸ਼ਨ ਕੀਤਾ ਔਰ ਸਤਿਗੁਰੂ ਦੀ ਆਓ ਭਗਤ ਵੀ ਕੀਤੀ। ਸਤਿ ਸੰਗਤ ਜੀ ਸਾਰਾ ਦਿਨ ਇਹਨਾਂ ਨੇ ਘਰੋਂ ਲਿਜਾ ਕਰਕੇ ਦੁੱਧ ਦਹੀਂ ਲੱਸੀ ਦੇ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ। ਰਾਤ ਪੈਣ ਤੇ ਸਤਿਗੁਰੂ ਜੀ ਨੂੰ ਆਪਣੇ ਘਰ ਵਿੱਚ ਲੈ ਆਏ। ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਵੇਖਿਆ ਵੀ ਇਹਨਾਂ ਦੇ ਘਰ ਵਿੱਚ ਰਹਿਣ ਨਾਲ ਅਸੀਂ ਕਿੰਨੇ ਕੁ ਸੁਰੱਖਿਅਤ ਹਾਂ, ਤੇ ਸਤਿਸੰਗਤ ਜੀ ਉਸ ਵੇਲੇ ਆਂਢੀਆਂ ਗਵਾਂਢੀਆਂ ਨੇ ਰੌਲਾ ਪਾਇਆ। ਗੁਲਾਬਾ ਤੇ ਪੰਜਾਬਾ ਦੋਵੇਂ ਮਸੰਦ ਘਬਰਾ ਗਏ ਤੇ ਕਹਿਣ ਲੱਗੇ, ਸੱਚੇ ਪਾਤਸ਼ਾਹ ਛੇਤੀ ਕਰੋ, ਇੱਥੋਂ ਚਲੇ ਜਾਓ। ਜਾ ਕੋ ਮੁਸ਼ਕਲ ਅੱਤ ਬਣੈ ਢੋਈ ਕੋਏ ਨਾ ਦੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਤੁਸੀਂ ਘਬਰਾਓ ਨਹੀਂ, ਅਸੀਂ ਮਾਛੀਵਾੜੇ ਤੋਂ ਚਲੇ ਜਾਣਾ ਹੈ। ਪਰ ਸਾਧ ਸੰਗਤ ਜੀ ਜਦੋਂ ਕਿਸੇ 'ਤੇ ਮੁਸੀਬਤ ਦਾ ਸਮਾਂ ਬਣਿਆ ਹੁੰਦਾ ਹੈ, ਮੁਸੀਬਤ ਨੂੰ ਵੇਖ ਕਰਕੇ ਕੌਣ ਧੀਰਜ ਕਰਦਾ ਹੈ? ਸਤਿਗੁਰੂ ਜੀ ਕਹਿੰਦੇ, ਜਾ ਕੋ ਮੁਸ਼ਕਲ ਅੱਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ। ਸਭੋ ਭੱਜੇ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਹੈ ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇੱਕ ਚੋਜ ਸੀ, ਪਰ ਸਾਡੇ ਵਰਗੇ ਹਜ਼ੂਰ ਦੇ ਕੌਤਕ ਨੂੰ ਵੇਖ ਕਰਕੇ ਵੀ ਘਬਰਾ ਜਾਂਦੇ ਨੇ ਵੀ ਪਤਾ ਨਹੀਂ ਕੀ ਬਣ ਜਾਣਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਮਨ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਟੇਕ ਰੱਖੀ, ਪਰਮੇਸ਼ਰ ਦਾ ਆਸਰਾ ਰੱਖਿਆ, ਉਹਨਾਂ ਨੂੰ ਫਿਰ ਸਤਸੰਗ ਜੀ ਹੱਥ ਅੱਡ ਕੇ ਮੰਗਣਾ ਨਹੀਂ ਪੈਂਦਾ, ਉਹਨਾਂ ਨੂੰ ਜਣੇ ਖਾਣੇ ਦੇ ਤਰਲੇ ਨਹੀਂ ਕਰਨੇ ਪੈਂਦੇ, ਉਹ ਬੇਪਰਵਾਹ ਹੋ ਜਾਂਦੇ ਹਨ। ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ, ਜਾ ਕੋ ਪਾਖ ਸਵਾਮੀ। ਜਿਨ੍ਹਾਂ ਦੇ ਪੱਖ ਵਿੱਚ, ਜਿਨ੍ਹਾਂ ਦੀ ਧਿਰ ਉਹ ਪਰਮਾਤਮਾ ਬਣ ਜਾਂਦਾ ਹੈ ਸਤਸੰਗ ਜੀ, ਫਿਰ ਉਹ ਬੇਪਰਵਾਹ ਹੋ ਜਾਂਦੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਨੂੰ ਵੀ ਉਸ ਮਾਲਕ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਇਉਂ ਨਹੀਂ ਵੀ ਕਦੀ ਇਹਦੇ ਕੋਲ ਮੰਗਣ ਤੁਰ ਪਏ, ਕਦੀ ਉਹਦੇ ਕੋਲ ਮੰਗਣ ਤੁਰ ਪਏ। ਜੇ ਕਿਸੇ ਬੰਦੇ ਤੋਂ ਨਾ ਸਰਿਆ ਤੇ ਫਿਰ ਮੜੀਆਂ ਮਸੀਤਾਂ ਦੇ ਉੱਤੇ ਤੇਲ ਪਾਉਣ ਤੁਰ ਪਏ ਵੀ ਉੱਥੋਂ ਹੀ ਸਾਡਾ ਸਰ ਜਾਵੇਗਾ। ਨਹੀਂ, ਸਤਿਗੁਰੂ ਜੀ ਕਹਿੰਦੇ ਇੱਕ ਤੇ ਭਰੋਸਾ ਰੱਖ। ਜੇ ਤੂੰ ਇੱਕ ਨਾਲ ਜੁੜ ਜਾਵੇਂਗਾ, ਇੱਕ ਦੀ ਟੇਕ ਰੱਖੇਗਾ, ਇੱਕ ਦਾ ਆਸਰਾ ਰੱਖੇਗਾ, ਫਿਰ ਉਹ ਤੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ, ਤੇਰੀਆਂ ਕਾਮਨਾਵਾਂ ਪੂਰੀਆਂ ਕਰੇਗਾ, ਤੈਨੂੰ ਉਹ ਤੱਤੀ ਵਾੜ ਨਹੀਂ ਲੱਗਣ ਦੇਵੇਗਾ। ਪਰ ਚੇਤੇ ਰੱਖੀ ਉਹਨੂੰ ਭੁਲਾਵੀ ਨਾ, ਉਹਨੂੰ ਭੁੱਲ ਕੇ ਤੇ ਇੱਧਰ ਉੱਧਰ ਭਟਕੀ ਨਾ, ਸਦਾ ਉਹਦੇ ਨਾਲ ਜੁੜਿਆ ਰਹੀ। ਕਿਸੇ ਕਵੀ ਨੇ ਜ਼ਿਕਰ ਕੀਤਾ, ਉਹ ਕਹਿੰਦੇ ਨੇ ਕਵੀ ਸਵੇਰ ਸਾਰ ਸੈਰ ਕਰਨ ਵਾਸਤੇ ਗਿਆ, ਭੌਰਾ ਫੁੱਲਾਂ ਤੇ ਗੂੰਜ ਰਿਹਾ ਸੀ, ਪਰ ਇੱਕ ਫੁੱਲ ਕਲੀ ਦਾ ਸੀ, ਭੌਰਾ ਉਹ ਕਲੀ ਦੇ ਫੁੱਲ ਕੋਲ ਨਹੀਂ ਸੀ ਆਉਂਦਾ। ਕਵੀ ਵੇਖ ਕਰਕੇ ਬੜਾ ਹੈਰਾਨ ਹੋਇਆ ਵੀ ਭੌਰਾ ਤਕਰੀਬਨ ਸਾਰੇ ਫੁੱਲਾਂ 'ਤੇ ਗੁੰਜਾਰ ਪਾ ਰਿਹਾ ਹੈ, ਪਰ ਇਹ ਕਲੀ ਦੇ ਫੁੱਲ ਕੋਲ ਕਿਉਂ ਨਹੀਂ ਆਉਂਦਾ? ਉਸ ਕਵੀ ਨੇ ਕਵਿਤਾ ਦੀ ਰਾਹੀਂ ਕਲੀ ਨੂੰ ਪੁੱਛਿਆ, ਕਹਿਣ ਲੱਗਾ ਚੰਪਾ ਤੁਝ ਮੈਂ ਤੀਨ ਗੁਣ, ਅਰੂਪ ਰੰਗ ਅਰਵਾਸ, ਵੋ ਔਗਣ ਤੁਝ ਮੈਂ ਕਿਹਾ ਹੈ, ਭਵਰ ਨਾ ਬੈਠੇ ਪਾਸ। ਐ ਚੰਪਾ, ਐ ਕਲੀ ਦੇ ਫੁੱਲ, ਤੇਰੇ ਵਿੱਚ ਤਿੰਨ ਗੁਣ ਨੇ, ਤੇਰਾ ਰੂਪ ਵੀ ਸੋਹਣਾ ਹੈ, ਤੇਰਾ ਰੰਗ ਵੀ ਸੋਹਣਾ ਹੈ ਚਿੱਟਾ, ਤੇਰੇ ਵਿੱਚ ਵਾਸ਼ਨਾ ਵੀ ਹੈ, ਪਰ ਤੇਰੇ ਵਿੱਚ ਉਹ ਔਗਣ ਕਿਹੜਾ ਹੈ ਜਿਸ ਔਗਣ ਕਰਕੇ ਭੌਰਾ ਤੇਰੇ ਕੋਲ ਨਹੀਂ ਆਉਂਦਾ? ਤੇ ਸਤਸੰਗ ਜੀ, ਉਸ ਚੰਪਾ ਨੇ ਕਵੀ ਦੇ ਫੁੱਲ ਕਲੀ ਦੇ ਫੁੱਲ ਨੇ ਅੱਗੋਂ ਕਵੀ ਨੂੰ ਜਵਾਬ ਦਿੱਤਾ ਸੀ, ਕਹਿਣ ਲੱਗੀ ਕਵੀਆ ਮੁਝ ਮੈਂ ਤੀਨ ਗੁਣ, ਰੂਪ ਰੰਗ ਅਰਵਾਸ, ਜਗ੍ਹਾ ਜਗ੍ਹਾ ਕੇ ਮੀਤ ਕੋ ਕੌਣ ਬਿਠਾਵੇ ਪਾਸ। ਉਹ ਕਲੀ ਦਾ ਫੁੱਲ ਕਹਿਣ ਲੱਗਾ, ਹੇ ਕਵੀ, ਠੀਕ ਹੈ ਜਿਹੜੇ ਤੁਸੀਂ ਗੁਣ ਦੱਸੇ ਨੇ ਉਹ ਮੇਰੇ ਵਿੱਚ ਹੈਨ, ਪਰ ਮੇਰੇ ਵਿੱਚ ਔਗਣ ਕੋਈ ਨਹੀਂ, ਔਗਣ ਭੌਰੇ ਵਿੱਚ ਹੈ। ਭੌਰਾ ਜਿਹੜਾ ਹੈ ਨਾ, ਇਹ ਥਾਂ ਥਾਂ 'ਤੇ ਭਟਕਦਾ ਫਿਰਦਾ ਹੈ, ਅਤੇ ਥਾਂ ਥਾਂ 'ਤੇ ਭਟਕਣ ਵਾਲੇ ਭੌਰੇ ਨੂੰ ਮੈਂ ਆਪਣੇ ਨੇੜੇ ਨਹੀਂ ਲੱਗਣ ਦਿੰਦੀ। ਸਤਸੰਗਤ ਜੀ, ਗੁਰੂ ਸਾਹਿਬ ਜੀ ਵੀ ਇੱਕ ਕਲੀ ਦੇ ਫੁੱਲ ਵਰਗੇ ਨੇ, ਪਰ ਗੁਰੂ ਦੇ ਵਿੱਚ ਇੱਕ ਗੁਣ ਹੈ ਕਿ ਜੇ ਕੋਈ ਭਟਕਦਾ ਭਟਕਦਾ ਆ ਜਾਵੇ ਗੁਰੂ ਦੀ ਸ਼ਰਨ ਵਿੱਚ ਤੇ ਗੁਰੂ ਉਹਨੂੰ ਗਲ ਲਾ ਲੈਂਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਦ ਸੁਆਮੀ ਸੰਦਾ, ਇਹ ਉਸ ਮਾਲਕ ਦਾ ਬਿਰਦ ਹੈ, ਉਹ ਆਏ ਨੂੰ ਗਲੇ ਲਾ ਲੈਂਦਾ। ਚੰਪਾ ਦੇ ਵਿੱਚ ਇਹ ਇੱਕ ਗੁਣ ਹੈ ਵੀ ਉਹ ਭੌਰੇ ਨੂੰ ਆਪਣੇ ਲਾਗੇ ਨਹੀਂ ਲੱਗਣ ਦਿੰਦੀ, ਕਿਉਂਕਿ ਉਹ ਸਮਝਦੀ ਹੈ ਵੀ ਇਹ ਥਾਂ ਥਾਂ 'ਤੇ ਭਟਕਦਾ ਫਿਰਦਾ ਹੈ, ਮੈਂ ਇਹਨੂੰ ਆਪਣੇ ਕੋਲ ਨਹੀਂ ਬੈਠਣ ਦੇਣਾ। ਪਰ ਗੁਰੂ ਦੇ ਵਿੱਚ ਇਹ ਗੁਣ ਹੈ ਵੀ ਜੇ ਕੋਈ ਭਟਕ ਕੇ ਵੀ ਗੁਰੂ ਦੇ ਸ਼ਰਨ ਚਰਨ ਆ ਜਾਵੇ ਤਾਂ ਗੁਰੂ ਉਹਨੂੰ ਆਪਣੇ ਗਲ ਨਾਲ ਲਾ ਲੈਂਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਨੂੰ ਇੱਕ ਦੀ ਓਟ ਰੱਖਣੀ ਚਾਹੀਦੀ ਹੈ, ਇੱਕ ਦਾ ਆਸਰਾ ਲੈਣਾ ਚਾਹੀਦਾ, ਕਿਉਂਕਿ ਭਾਈ ਗੁਰਦਾਸ ਜੀ ਨੇ ਵੀ ਆਪਣੇ ਬਾਣੀ ਦੇ ਅੰਦਰ ਜ਼ਿਕਰ ਕੀਤਾ। ਭਾਈ ਸਾਹਿਬ ਜੀ ਕਹਿੰਦੇ ਨੇ ਬਹੁਤੇ ਘਰੀਂ ਪਰਹੁਣਾ ਜਿਉਂ ਰਹਿੰਦਾ ਭੁੱਖਾ। ਸਤਿਸੰਗਤ ਜੀ, ਬਹੁਤੇ ਘਰਾਂ ਦਾ ਜਿਹੜਾ ਪਰਾਹੁਣਾ ਹੁੰਦਾ ਹੈ ਨਾ, ਉਹ ਕਈ ਵਾਰ ਵਿਚਾਰਾ ਭੁੱਖਾ ਰਹਿ ਜਾਂਦਾ, ਉਹਨੂੰ ਭੁੱਖੇ ਸੌਣਾ ਪੈਂਦਾ। ਕਿਉਂ? ਇੱਕ ਘਰ ਵਾਲੇ ਨੇ ਸੋਚਿਆ ਵੀ ਉਹ ਪਿੱਛੇ ਦੂਜੇ ਘਰ ਵਿੱਚੋਂ ਖਾ ਆਇਆ ਹੋਵੇਗਾ, ਉਹਨੇ ਸੋਚਿਆ ਵੀ ਉਹ ਘਰ ਵਿੱਚੋਂ ਖਾ ਆਇਆ ਹੋਵੇਗਾ। ਅਤੇ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਬਹੁਤੇ ਘਰਾਂ ਦਾ ਪਰਾਹੁਣਾ ਭੁੱਖਾ ਰਹਿੰਦਾ ਹੈ ਨਾ, ਇਸੇ ਤਰ੍ਹਾਂ ਜਦੋਂ ਅਸੀਂ ਇੱਕ ਨੂੰ ਛੱਡ ਕੇ, ਇੱਕ ਦਾ ਆਸਰਾ ਛੱਡ ਕੇ ਵੱਖ ਵੱਖ ਘਰਾਂ ਦਾ ਭਰਮਣ ਕਰਦੇ ਹਾਂ, ਵੱਖ ਵੱਖ ਥਾਵਾਂ 'ਤੇ ਭਟਕਦੇ ਹਾਂ ਨਾ, ਫਿਰ ਗੁਰਮੁਖੋ ਸਾਡੇ ਵੀ ਪੱਲੇ ਭੁੱਖ ਹੀ ਪੈਣੀ ਆ, ਸਾਨੂੰ ਤ੍ਰਿਪਤੀ ਨਹੀਂ ਆਵੇਗੀ। ਇਸ ਕਰਕੇ ਹਜ਼ੂਰ ਨੇ ਦਰਸਾਇਆ, ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਹੇ ਮੇਰੇ ਪਿਆਰੇ, ਮੇਰੇ ਮਨ ਵਿੱਚ ਤੇਰੀ ਹੀ ਟੇਕ, ਤੇਰਾ ਹੀ ਆਸਰਾ ਹੈ।
ਮੈਂ ਮਨ ਤੇਰੀ ਟੇਕ,
ਹੇ ਅਕਾਲ ਪੁਰਖ, ਤੁਸੀਂ ਸ਼੍ਰੋਮਣੀ ਹੋ, ਸਾਰਿਆਂ ਤੋਂ ਵੱਡੇ ਹੋ, ਇਸ ਕਰਕੇ ਮੈਂ ਮਨ ਕਰਕੇ ਤੁਹਾਡੀ ਹੀ ਟੇਕ, ਤੁਹਾਡਾ ਹੀ ਆਸਰਾ ਤੱਕਿਆ ਹੈ।
ਅਵਰ ਸਿਆਨਪਾਂ ਬਿਰਥੀਆਂ ਪਿਆਰੇ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਪਿਆਰੇ, ਹੋਰ ਸਿਆਣਪਾਂ ਵਿਅਰਥ ਹਨ, ਹੋਰ ਸਿਆਣਪਾਂ ਕਰਕੇ ਬੰਦੇ ਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਸਿਆਣਪਾਂ ਕਰਕੇ ਬੰਦਾ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ, ਸਾਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਬੰਦੇ ਕੋਲ ਹਜ਼ਾਰਾਂ ਸਿਆਣਪਾਂ ਹੋਣ ਪਰ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ। ਕਿੰਨਾ ਵੀ ਉਹ ਪੜ੍ਹਿਆ ਲਿਖਿਆ ਹੋਵੇ, ਬੜਾ ਚਲਾਕ ਤੇ ਚੁਸਤ ਫੁਸਤ ਹੋਵੇ, ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ। ਸਭ ਤੋਂ ਜ਼ਿਆਦਾ ਪੜ੍ਹਿਆ ਪਰਮੇਸ਼ਰ ਹੈ, ਸਭ ਤੋਂ ਜ਼ਿਆਦਾ ਸਿਆਣਾ ਪਰਮੇਸ਼ਰ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਵੇਂ ਹਜ਼ਾਰਾਂ ਸਿਆਣਪਾਂ ਹੋਣ ਬੰਦੇ ਦੇ ਪਾਸ, ਪਰ ਪਰਮਾਤਮਾ ਦੇ ਨਾਲ ਉਹਦੀ ਇੱਕ ਵੀ ਸਿਆਣਪ ਨਹੀਂ ਚੱਲਦੀ, ਉਹ ਇਤਨਾ ਸਿਆਣਾ ਹੈ। ਫਿਰ ਉਹਦੇ ਅੱਗੇ ਤੇ ਸਤਿਗੁਰੂ ਜੀ ਕਹਿੰਦੇ ਹੋਏ ਨਮਾਣਾ ਟੈ ਪੋ, ਉਹਦੇ ਅੱਗੇ ਆਪਣੀ ਵਿਦਿਆ ਦਾ ਮਾਣ ਨਾ ਕਰੀ ਵੀ ਮੈਂ ਇੰਨਾ ਪੜ੍ਹਿਆ ਹੋਇਆ ਵਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਅੱਗੇ ਮਾਣ ਨਾ ਕਰੀ ਵੀ ਮੈਂ ਇੰਨਾ ਸਿਆਣਾ ਹਾਂ ਕਿ ਲੋਕ ਮੈਨੂੰ ਪੁੱਛ ਕੇ ਤੁਰਦੇ ਨੇ, ਉਹ ਬਹੁਤ ਸਿਆਣਾ ਹੈ, ਤੇਰੀ ਸਿਆਣਪ ਉਹਦੇ ਅੱਗੇ ਜ਼ੀਰੋ ਹੈ, ਤੇਰੀ ਪੜ੍ਹਾਈ ਉਹਦੇ ਅੱਗੇ ਜ਼ੀਰੋ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੋਰ ਸਾਰੀਆਂ ਸਿਆਣਪਾਂ ਜਿਹੜੀਆਂ ਨੇ ਨਾ, ਇਹ ਵਿਅਰਥ ਹਨ।
ਰੱਖਣ ਕਉ ਤੁਮ ਏਕ,
ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ, ਰੱਖਿਆ ਕਰਨ ਵਾਸਤੇ ਤੁਸੀਂ ਇੱਕੋ ਹੀ ਹੋ, ਤੁਸੀਂ ਇੱਕੋ ਹੀ ਸਾਰਿਆਂ ਦੀ ਰੱਖਿਆ ਕਰਦੇ ਹੋ। ਹੁਣ ਕੋਈ ਸਿਆਣਪ ਨਾਲ ਕਵੇ, ਕਈ ਵਾਰ ਬੰਦੇ ਕਹਿ ਵੀ ਦਿੰਦੇ ਨੇ ਵੀ ਜੇ ਅਸੀਂ ਇਹਨੂੰ ਚੁੱਕ ਕੇ ਹਸਪਤਾਲ ਲੈ ਜਾਂਦੇ ਤਾਂ ਹੋ ਸਕਦਾ ਸੀ ਇਹ ਬਚ ਜਾਂਦਾ, ਜੇ ਅਸੀਂ ਆਹ ਕੰਮ ਕਰ ਲੈਂਦੇ ਤਾਂ ਹੋ ਸਕਦਾ ਸੀ ਇਹ ਬਚ ਜਾਂਦਾ, ਇਹਦੀ ਰੱਖਿਆ ਹੋ ਜਾਂਦੀ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੇਖੋ, ਰੱਖਿਆ ਕਰਨ ਵਾਲਾ ਉਹ ਪਰਮਾਤਮਾ ਆਪ ਹੈ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛੁ ਨਾਹੀ ਹਾਥ। ਮਾਰਨ ਵਾਲਾ ਰੱਖਣ ਵਾਲਾ ਉਹ ਪਰਮੇਸ਼ਰ ਆਪ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੋਰ ਸਾਰੀਆਂ ਸਿਆਣਪਾਂ ਬਿਰਥੀਆਂ ਹਨ, ਬਿਅਰਥ ਹਨ, ਕਿਸੇ ਕੰਮ ਨਹੀਂ। ਉਹ ਪਰਮਾਤਮਾ ਹੀ ਇੱਕ ਰੱਖਿਆ ਕਰਨ ਵਾਲਾ ਹੈ। ਇਸ ਕਰਕੇ ਸਦਾ ਉਹਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ।
ਰਹਾਓ,
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਸਤਿਗੁਰ ਪੂਰਾ ਜੇ ਮਿਲੈ ਪਿਆਰੇ।
ਹੇ ਪਿਆਰੇ, ਜੇ ਪੂਰਾ ਸਤਿਗੁਰੂ ਪ੍ਰਾਪਤ ਹੋ ਜਾਵੇ ਤਾਂ
ਸੋ ਜਨ ਹੋਤ ਨਿਹਾਲਾ।
ਸਤਿਗੁਰੂ ਜੀ ਕਹਿੰਦੇ ਉਹ ਜਨ, ਉਹ ਸੇਵਕ, ਉਹ ਦਾਸ ਨਿਹਾਲ ਹੋ ਜਾਂਦਾ ਹੈ ਜਿਸ ਨੂੰ ਪੂਰਾ ਸਤਿਗੁਰੂ ਪ੍ਰਾਪਤ ਹੋ ਜਾਵੇ। ਜਦੋਂ ਗੁਰੂ ਨਾਨਕ ਸਾਹਿਬ ਜੀ ਸੰਸਾਰ ਵਿੱਚ ਆਏ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਵੀ ਸੰਸਾਰ ਦੇ ਅੰਦਰ ਗੁਰੂ ਧਾਰਨ ਦੀ ਰੀਤੀ ਹੈ। ਹੁਣ ਸਤਿਗੁਰਾਂ ਨੇ ਚਾਰ ਚੁਫੇਰੇ ਨਿਗਾਹ ਮਾਰ ਕੇ ਵੇਖਿਆ ਵੀ ਇੱਥੇ ਪੂਰਾ ਗੁਰੂ ਤਾਂ ਹੈ ਕੋਈ ਨਹੀਂ, ਸਾਰੇ ਆਪੋ ਆਪਣੀਆਂ ਦੁਕਾਨਾਂ ਹੀ ਚਲਾ ਰਹੇ ਨੇ। ਫਿਰ ਇਤਿਹਾਸ ਕਹਿੰਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪਾਰ ਬ੍ਰਹਮ ਦੇ ਪਾਸ ਗਏ ਤੇ ਪਾਰ ਬ੍ਰਹਮ ਨੇ ਕਿਹਾ ਵੀ ਤੁਹਾਨੂੰ ਮਾਤ ਲੋਕ ਵਿੱਚ ਭੇਜਿਆ ਸੀ ਲੁਕਾਈ ਦੇ ਭਲੇ ਵਾਸਤੇ, ਤੁਸੀਂ ਵਾਪਸ ਆ ਗਏ ਹੋ। ਤੇ ਗੁਰੂ ਨਾਨਕ ਸਾਹਿਬ ਜੀ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਉੱਥੇ ਗੁਰੂ ਧਾਰਨ ਦੀ ਰੀਤੀ ਹੈ, ਮਰਜ਼ਾਦਾ ਹੈ, ਪਰ ਮੈਨੂੰ ਉੱਥੇ ਪੂਰਾ ਗੁਰੂ ਕੋਈ ਦੱਸਿਆ ਨਹੀਂ, ਮੈਂ ਤੁਹਾਨੂੰ ਗੁਰੂ ਧਾਰਨ ਵਾਸਤੇ ਆਇਆ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਗੁਰੂ ਧਾਰਨ ਕੀਤਾ। ਸਤਿਗੁਰਾਂ ਨੇ ਵਾਰ ਵਾਰ ਗੁਰਬਾਣੀ ਦੇ ਵਿੱਚ ਜ਼ਿਕਰ ਵੀ ਕੀਤਾ ਸ਼ਬਦ ਗੁਰੂ ਸੁਰਤ ਧੁਨ ਚੇਲੇ ਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਪੂਰਾ ਸਤਿਗੁਰੂ ਮਿਲ ਜਾਵੇ ਤੇ ਉਹ ਦਾਸ ਨਿਹਾਲ ਹੋ ਜਾਂਦਾ ਹੈ। ਦੁਕਾਨਾਂ ਚਲਾਉਣ ਵਾਲੇ ਤੇ ਬਹੁਤ ਨੇ, ਪਰ ਪੂਰਾ ਸਤਿਗੁਰੂ ਸਤਸੰਗਤ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਪਤੀ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਸਾਨੂੰ ਹੋ ਜਾਵੇ ਤੇ ਸਮਝਦੇ ਹਾਂ ਅਸੀਂ ਨਿਹਾਲ ਹੋ ਜਾਵਾਂਗੇ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲ ਗਿਆ ਭਾਈ ਉਹ ਜਨ ਉਹ ਦਾਸ ਨਿਹਾਲ ਹੋ ਜਾਂਦੇ ਹਨ।
ਗੁਰ ਕੀ ਸੇਵਾ ਸੋ ਕਰੇ ਪਿਆਰੇ।
ਹੇ ਪਿਆਰੇ, ਗੁਰੂ ਦੀ ਸੇਵਾ ਵੀ ਉਹੀ ਮਨੁੱਖ ਕਰਦਾ ਹੈ
ਜਿਸਨੂੰ ਹੋਏ ਦਇਆਲਾ।
ਜਿਨ੍ਹਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਇਆ ਦ੍ਰਿਸ਼ਟੀ ਕਰ ਦੇਵੇ ਉਹੀ ਗੁਰੂ ਦੀ ਸੇਵਾ ਕਰਦੇ ਹਨ। ਗੁਰ ਪੀਰਾਂ ਕੀ ਚਾਕਰੀ ਮਹਾਕਰੜੀ ਸੁਖਸਾਰ। ਗੁਰੂ ਪੀਰਾਂ ਦੀ ਪੂਜਨੀਕ ਗੁਰੂ ਸਾਹਿਬਾਨ ਜੀ ਦੀ ਸੇਵਾ ਕਰਨੀ ਬਹੁਤ ਔਖੀ ਹੈ, ਪਰ ਜਿਨ੍ਹਾਂ ਤੇ ਪਰਮੇਸ਼ਰ ਦਿਆਲੂ ਹੁੰਦਾ ਹੈ ਉਹੀ ਇਹ ਸੇਵਾ ਕਰਦੇ ਹਨ।
ਸਫਲ ਮੂਰਤ ਗੁਰਦੇਵ ਸੁਆਮੀ।
ਗੁਰਦੇਵ ਪ੍ਰਕਾਸ਼ ਸਰੂਪ ਸੁਆਮੀ ਮਾਲਕ ਵਾਹਿਗੁਰੂ ਪਰਮੇਸ਼ਰ ਸਫਲ ਸਰੂਪ ਹੈ, ਅਥਵਾ ਗੁਰੂ ਸਾਹਿਬ ਜੀ ਉਸ ਸੁਆਮੀ ਪ੍ਰਕਾਸ਼ ਸਰੂਪ ਮਾਲਕ ਦਾ ਸਫਲ ਸਰੂਪ ਹਨ।
ਸਰਬ ਕਲਾ ਭਾਰ ਪੂਰੇ।
ਪਰਮੇਸ਼ਰ ਸਰਬ ਕਲਾ ਸਮਰੱਥ ਹੈ।
ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ।
ਹਜ਼ੂਰ ਕਹਿੰਦੇ ਨੇ ਗੁਰੂ ਪਾਰ ਬ੍ਰਹਮ ਪਰਮੇਸ਼ਰ। ਸਤਸੰਗਤ ਜੀ ਪੁਰਾਤਨ ਜਨਮ ਸਾਖੀ ਵਿੱਚ ਐਸਾ ਵੀ ਜ਼ਿਕਰ ਆਉਂਦਾ ਹੈ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਮਿਲਾਪ ਪਰਮੇਸ਼ਰ ਨਾਲ ਹੋਇਆ, ਪਾਰ ਬ੍ਰਹਮ ਦੇ ਨਾਲ ਹੋਇਆ, ਤੇ ਪਾਰ ਬ੍ਰਹਮ ਨੇ ਕਿਹਾ ਸੀ ਮੈਂ ਪਾਰ ਬ੍ਰਹਮ ਗੁਰ ਅਤੇ ਤੁਸੀਂ ਪਰਮੇਸ਼ਰ ਗੁਰ, ਮੇਰੇ ਵਿੱਚ ਅਤੇ ਤੁਹਾਡੇ ਵਿੱਚ ਕੋਈ ਅੰਤਰ ਨਹੀਂ। ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ, ਪਾਰ ਬ੍ਰਹਮ ਪਾਰਾਂ ਵਾਰ ਤੋਂ ਰਹਿਤ ਜੋ ਬ੍ਰਹਮ ਹੈ, ਗੁਰੂ ਸਰੂਪ ਹੈ, ਤੇ ਗੁਰੂ ਜੋ ਹੈ ਉਹ ਪਰਮੇਸ਼ਰ ਸਰੂਪ ਹੈ।
ਸਦਾ ਸਦਾ ਹਜ਼ੂਰੇ,
ਤੇ ਸਦਾ ਸਦਾ ਅੰਗ ਸੰਗ ਰਹਿਣ ਵਾਲੇ ਹਨ ਗੁਰੂ ਵੀ ਤੇ ਪਰਮੇਸ਼ਰ ਵੀ।
ਸੁਣ ਸੁਣ ਜੀਵਾ ਸੋਏ ਤਨਾ ਕੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਉਹਨਾਂ ਦੀ ਸੋਭਾ ਉਹਨਾਂ ਦੀ ਵਡਿਆਈ ਸੁਣ ਸੁਣ ਕੇ ਜਿਉਂਦਾ ਹਾਂ।
ਜਿਨ ਆਪਣਾ ਪ੍ਰਭ ਜਾਤਾ,
ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਗੁਰੂ ਸ਼ਬਦ ਨਾਲ ਜੁੜ ਕੇ ਜਾਣ ਲਿਆ ਹੈ।
ਹਰ ਨਾਮ ਅਰਾਧ ਨਾਮ ਵਖ ਖਾਣਾ ਹੈ।
ਬੇਨਤੀ ਕੀਤੀ ਮਹਾਰਾਜ, ਉਹਨਾਂ ਦਾ ਕੋਈ ਚਿੰਨ ਉਹਨਾਂ ਦੀ ਕੋਈ ਨਿਸ਼ਾਨੀ ਹੈ ਜਿਨ੍ਹਾਂ ਦੀ ਸੋਭਾ ਸੁਣ ਸੁਣ ਕੇ ਤੁਸੀਂ ਜਿਉਂਦੇ ਹੋ ਤੇ ਜਿਨ੍ਹਾਂ ਨੇ ਆਪਣੇ ਮਾਲਕ ਪ੍ਰਭੂ ਨੂੰ ਪਛਾਣ ਲਿਆ ਹੈ, ਜਾਣ ਲਿਆ ਹੈ? ਸਤਿਗੁਰੂ ਜੀ ਕਹਿੰਦੇ ਹਾਂ ਉਹਨਾਂ ਦੀ ਨਿਸ਼ਾਨੀ ਹੈ। ਪੁੱਛਿਆ ਜੀ ਕੀ ਨਿਸ਼ਾਨੀ ਹੈ ਤੇ ਸਤਿਗੁਰੂ ਜੀ ਕਹਿੰਦੇ ਨਾਮ ਅਰੱਧ ਹੈ ਨਾਮ ਵਖਾਣ ਹੈ। ਉਹ ਪਰਮੇਸ਼ਰ ਦੇ ਪਿਆਰੇ ਹਰੀ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਕਰਕੇ ਯਾਦ ਕਰਦੇ ਨੇ ਅਤੇ ਰਸਨਾ ਕਰਕੇ ਨਾਮ ਦਾ ਵਖਿਆਨ ਕਰਦੇ ਨੇ। ਵਖਾਣੇ ਦਾ ਅਰਥ ਉਚਾਰਨ ਕਰਦੇ ਹਨ ਔਰ ਵਖਾਣੇ ਦਾ ਅਰਥ ਵਖਿਆਨ ਕਰਦੇ ਹਨ। ਦੂਜਿਆਂ ਨੂੰ ਵੀ ਦੱਸਦੇ ਨੇ ਵੀ ਭਾਈ ਨਾਮ ਜਪੋ ਤਾਂ ਹੀ ਉਸ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ।
ਹਰ ਨਾਮ ਹੀ ਮਨ ਰਾਤਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਮਨ ਸਦਾ ਹੀ ਹਰੀ ਦੇ ਨਾਮ ਵਿੱਚ ਰਤਾ ਹੋਇਆ ਹੈ, ਤਦਾਕਾਰ ਹੈ।
ਸੇਵਕ ਜਨ ਕੀ ਸੇਵਾ ਮੰਗੈ,
ਹਜ਼ੂਰ ਬੜੀ ਨਿਮਰਤਾ ਨਾਲ ਬੇਨਤੀ ਕਰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੁਹਾਡਾ ਸੇਵਕ ਹਾਂ ਤੇ ਜਿਨ੍ਹਾਂ ਨੇ ਆਪ ਜੀ ਨੂੰ ਪਛਾਣ ਲਿਆ ਏ, ਜਾਣ ਲਿਆ ਏ, ਜਿਹੜੇ ਸਦਾ ਹੀ ਨਾਮ ਵਿੱਚ ਤਦਾਕਾਰ ਰਹਿੰਦੇ ਨੇ, ਮੈਂ ਉਹਨਾਂ ਜਨਾਂ ਦੀ ਸੇਵਾ ਮੰਗਦਾ, ਮੈਨੂੰ ਉਹਨਾਂ ਦੀ ਸੇਵਾ ਬਖਸ਼ੋ, ਮੈਂ ਉਹਨਾਂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਲਵਾਂ। ਪਰ ਅੱਜ ਦੇ ਸਮੇਂ ਅੰਦਰ ਅਸੀਂ ਉਹਨਾਂ ਨੂੰ ਗਾਲਾਂ ਕੱਢਦੇ ਹਾਂ, ਅੱਜ ਦੇ ਸਮੇਂ ਅੰਦਰ ਅਸੀਂ ਉਹਨਾਂ ਨੂੰ ਗਾਲਾਂ ਕੱਢਦੇ ਹਾਂ ਵੀ ਇਹ ਪਖੰਡੀ ਹੈ, ਇਹ ਫਲਾਣ ਹੈ, ਢੀਂਗ ਹੈ। ਸਤਿਗੁਰੂ ਜੀ ਕਹਿੰਦੇ ਮੈਂ ਤੁਹਾਡਾ ਸੇਵਕ ਉਹਨਾਂ ਜਨਾਂ ਦੀ ਸੇਵਾ ਮੰਗਦਾ ਹਾਂ ਜਿਨ੍ਹਾਂ ਨੇ ਗੁਰੂ ਸ਼ਬਦ ਨਾਲ ਜੁੜ ਕਰਕੇ ਤੁਹਾਨੂੰ ਪਛਾਣ ਲਿਆ, ਜਿਨ੍ਹਾਂ ਨੇ ਤੁਹਾਨੂੰ ਜਾਣ ਲਿਆ। ਸਤਸੰਗਤ ਜੀ, ਹੈਣ ਗਿਰਲੇ ਨਾ ਹੀ ਘਣੇ, ਮੈਂ ਵੀ ਬੇਨਤੀ ਕਰਾਂ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਕੋਈ ਵੱਡੀ ਹੈ ਕੋਈ ਛੋਟੀ ਹੈ। ਇਸੇ ਤਰ੍ਹਾਂ ਹੈਣ ਗਿਰਲੇ ਹੈਣ ਜ਼ਰੂਰ ਜਿਨ੍ਹਾਂ ਦੇ ਆਸਰੇ ਸਤਿਗੁਰੂ ਜੀ ਕਹਿੰਦੇ ਇਹ ਧਰਤੀ ਖਲੋਤੀ ਹੋਈ ਹੈ, ਨਾਮ ਰਸੀਆਂ ਦੇ ਆਸਰੇ। ਪਰ ਜੇ ਅਸੀਂ ਕਹੀਏ ਨਾ ਬਹੁਤੇ ਤੇ ਹਿੰਦੁਸਤਾਨ ਦੇ ਅੰਦਰ ਅਸਲੀ ਦੀ ਨਕਲ ਵੀ ਕੀਤੀ ਜਾਂਦੀ ਹੈ, ਅਸਲ ਚੀਜ਼ ਹੋਵੇ ਤੇ ਉਹਦੀ ਨਕਲ ਹਿੰਦੁਸਤਾਨ ਦੇ ਅੰਦਰ ਬਹੁਤੀ ਵਿਖਦੀ ਹੈ। ਹੈਨ ਉਹ ਸੇਵਕ ਜਿਨ੍ਹਾਂ ਦੀ ਸਤਿਗੁਰੂ ਜੀ ਕਹਿੰਦੇ ਮੈਂ ਸੇਵਕ ਬਣ ਕੇ ਸੇਵਾ ਮੰਗਦਾ ਹਾਂ, ਪਰ ਹੋ ਸਕਦਾ ਉਹਨਾਂ ਦੀ ਨਕਲ ਵੀ ਕਈਆਂ ਨੇ ਕੀਤੀ ਹੋਵੇਗੀ। ਸਤਿਗੁਰੂ ਕਿਰਪਾ ਕਰਨ ਅਸੀਂ ਨਕਲ ਵਾਲੇ ਪਾਸੇ ਨਾ ਜਾਈਏ, ਅਸੀਂ ਅਸਲ ਵਾਲੇ ਪਾਸੇ ਵੇਖੀਏ। ਜਿਨ੍ਹਾਂ ਨੇ ਪ੍ਰਭੂ ਨੂੰ ਜਾਣ ਲਿਆ, ਸਦਾ ਪਰਮੇਸ਼ਰ ਨਾਲ ਜੁੜੇ ਰਹਿੰਦੇ ਨੇ, ਸਤਿਗੁਰੂ ਜੀ ਕਹਿੰਦੇ ਮੈਂ ਸੇਵਕ ਬਣ ਕੇ ਉਹਨਾਂ ਦੀ ਸੇਵਾ ਮੰਗਦਾ ਹਾਂ।
ਪੂਰੈ ਕਰਮ ਕਮਾਵਾ।
ਸਤਿਗੁਰੂ ਜੀ ਕਹਿੰਦੇ ਆਪ ਜੀ ਦੀ ਪੂਰੀ ਕਰਮ ਬਖਸ਼ਿਸ਼ ਹੋਵੇ ਤੇ ਮੈਂ ਉਹਨਾਂ ਦੀ ਸੇਵਾ ਕਰਾਂ।
ਨਾਨਕ ਕੀ ਬੇਨੰਤੀ ਸੁਆਮੀ।
ਹਜ਼ੂਰ ਕਹਿੰਦੇ ਹੇ ਮਾਲਕ ਮੇਰੀ ਤੇਰੇ ਅੱਗੇ ਇਹ ਬੇਨਤੀ ਹੈ।
ਤੇਰੇ ਜਨ ਦੇਖਣ ਪਾਵਾ।
ਐਸੇ ਜਿਹੜੇ ਤੇਰੇ ਜਨ ਸੇਵਕ ਹਨ ਜਿਹੜੇ ਸਦਾ ਤੇਰੇ ਨਾਲ ਜੁੜੇ ਰਹਿੰਦੇ ਨੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮ ਮਨਮੰਤ ਮਹਾਰਾਜ ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ।
ਵੱਧ ਭਾਗੀ ਸੇ ਕਾਦੀ ਹੈ ਪਿਆਰੇ।
ਹੇ ਪਿਆਰੇ ਉਹਨਾਂ ਨੂੰ ਵੱਡਿਆਂ ਭਾਗਾਂ ਵਾਲੇ ਕਹੀਦਾ ਹੈ।
ਸੰਤ ਸੰਗਤ ਜਿਨ੍ਹਾਂ ਵਾਸੋ।
ਜਿਨ੍ਹਾਂ ਦਾ ਸੰਤ ਸੰਗਤ ਵਿੱਚ ਨਿਵਾਸ ਹੈ। ਸੰਤ ਦਾ ਤੇ ਸੰਗਤ ਦਾ ਬਹੁਤ ਗੂੜਾ ਰਿਸ਼ਤਾ ਹੈ। ਸਤਸੰਗਤ ਜੀ ਸੰਗਤ ਹੈ ਤੇ ਸੰਤ ਹੈ। ਜੇ ਸੰਤ ਹੈ ਤੇ ਸੰਗਤ ਹੈ। ਜੇ ਗੁਰੂ ਹੈ ਤੇ ਸੰਗਤ ਹੈ। ਸੰਗਤ ਹੈ ਤੇ ਗੁਰੂ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਦਾ ਸੰਤ ਸੰਗਤ ਵਿੱਚ ਨਿਵਾਸ ਹੈ। ਸਤਸੰਗਤ ਜੀ ਸਾਧ ਸੰਗਤ ਸਤਸੰਗਤ ਸੰਗਤ ਸੰਤ ਸੰਗਤ ਇੱਥੇ ਸੰਤ ਸ਼ਬਦ ਆਇਆ। ਸੰਤ ਸ਼ਾਂਤ ਆਤਮਾ ਉਹ ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਦੀ ਸੰਗਤ ਕੀਤਿਆਂ ਵਾਹਿਗੁਰੂ ਦਾ ਨਾਮ ਚੇਤੇ ਆਉਂਦਾ। ਸਤਿਗੁਰੂ ਜੀ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਆਖੀ ਦੇ ਹਨ।
ਅੰਮ੍ਰਿਤ ਨਾਮ ਅਰਾਧਿਆ ਨਿਰਮਲ।
ਸਤਸੰਗਤ ਜੀ ਸੰਤ ਸੰਗਤ ਗੁਰੂ ਕੀ ਸੰਗਤ ਨਾਲ ਮਿਲ ਕਰਕੇ ਜਿਨ੍ਹਾਂ ਨੇ ਗੁਰੂ ਕੀ ਸੰਗਤ ਵਿੱਚ ਨਿਵਾਸ ਕੀਤਾ। ਹਰ ਰੋਜ਼ ਗੁਰੂ ਕੀ ਸੰਗਤ ਕਰਦੇ ਨੇ। ਸਵੇਰੇ ਸ਼ਾਮ ਗੁਰੂ ਕੀ ਸੰਗਤ ਵਿੱਚ ਆਉਂਦੇ ਨੇ ਔਰ ਸੰਗਤ ਵਿੱਚ ਸੁਣੇ ਹੋਏ ਬਚਨ ਕਦੇ ਵਿਸਾਰਦੇ ਨਹੀਂ। ਸਦਾ ਹੀ ਚੇਤੇ ਰੱਖਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅੰਮ੍ਰਿਤ ਨਾਮ ਅਰਾਧਿਆ ਨਿਰਮਲ। ਨਾਮ ਅੰਮ੍ਰਿਤ ਨੂੰ ਹਿਰਦੇ ਕਰਕੇ ਅਰਾਧੀਏ ਤਾਂ ਫਿਰ ਨਿਰਮਲ ਪਵਿੱਤਰ ਹੋਈਦਾ ਹੈ।
ਮਨ ਹੋਵੇ ਪ੍ਰਗਾਸੋ।
ਮਨ ਅੰਦਰ ਗਿਆਨ ਦਾ ਪ੍ਰਗਾਸ਼ ਹੋ ਜਾਂਦਾ ਹੈ। ਨਾਮ ਦਾ ਚਾਨਣ ਹੁੰਦਾ ਹੈ।
ਜਨਮ ਮਰਨ ਦੁੱਖ ਕਾਟੀਐ ਪਿਆਰੇ।
ਇਹ ਪਿਆਰੇ ਜੰਮਣ ਤੇ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ। ਗੁਰੂ ਕੀ ਸੰਗਤ ਵਿੱਚ ਆਇਆ ਅੰਮ੍ਰਿਤ ਨਾਮ ਦੀ ਅਰਾਧਨਾ ਕੀਤਿਆ।
ਚੁੱਕਾ ਜਮ ਕੀ ਕਾਣੇ।
ਜਮਾਂ ਦੀ ਕਾਣ ਕਨੌੜ ਵੀ ਚੁੱਕੀ ਜਾਂਦੀ ਨਿਵਿਰਤ ਹੋ ਜਾਂਦੀ ਹੈ। ਫਿਰ ਜਮ ਜਿਹੜੇ ਹਨ ਉਹ ਵੇਖਦੇ ਨਹੀਂ। ਸੁਣ ਕੈ ਜਮ ਕੈ ਦੂਤ ਨਾਏ ਤੇਰਾ ਛੱਡ ਜਾ ਹੈ। ਸਤਸੰਗਤ ਜੀ ਪਰਮੇਸ਼ਰ ਦਾ ਨਾਮ ਸੁਣ ਕਰਕੇ ਉਹ ਜਮਦੂਤ ਫਿਰ ਛੱਡ ਜਾਂਦੇ ਹਨ ਜਿਵੇਂ ਅਜਾਮਲ ਨੂੰ ਛੱਡ ਗਏ ਸੀ।
ਤਿੰਨਾਂ ਪ੍ਰਾਪਤ ਦਰਸ਼ਨ ਨਾਨਕ।
ਹਜ਼ੂਰ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ।
ਜੋ ਪ੍ਰਭ ਆਪਣੇ ਭਾਣੇ।
ਜਿਹੜੇ ਆਪਣੇ ਪ੍ਰਭੂ ਨੂੰ ਚੰਗੇ ਲੱਗੇ ਜਿਹੜੇ ਮਾਲਕ ਦੇ ਪਸੰਦ ਆਏ ਉਹਨਾਂ ਨੂੰ ਫਿਰ ਪਰਮੇਸ਼ਰ ਦੇ ਸਦੀਵ ਕਾਲ ਹੀ ਦਰਸ਼ਨ ਹੁੰਦੇ ਰਹਿੰਦੇ ਨੇ ਤੇ ਫਿਰ ਉਹੀ ਇਹ ਗੱਲ ਕਹਿੰਦੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਸਦਾ ਹੀ ਪਰਮੇਸ਼ਰ ਨੂੰ ਗੁਰੂ ਨੂੰ ਆਪਣੇ ਅੰਗ ਸੰਗ ਜਾਣਦੇ ਹਨ।
ਊਚ ਅਪਾਰ ਬੇਅੰਤ ਸੁਆਮੀ।
ਸਤਿਗੁਰੂ ਪਾਤਸ਼ਾਹ ਜੀ ਚੌਥੇ ਪਦ ਵਿੱਚ ਕਥਨ ਕਰਦੇ ਨੇ ਹੇ ਸੁਆਮੀ ਮਾਲਕ ਤੁਸੀਂ ਸਾਰਿਆਂ ਤੋਂ ਉੱਚੇ ਹੋ ਪਾਰਾਵਾਰ ਤੋਂ ਰਹਿਤ ਹੋ ਬੇਅੰਤ ਹੋ ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ।
ਕੌਣ ਜਾਣੈ ਗੁਣ ਤੇਰੇ।
ਤੁਹਾਡੇ ਕੀਤੇ ਹੋਏ ਪਾਰੋਪਕਾਰ ਨੂੰ ਕੌਣ ਜਾਣ ਸਕਦਾ ਹੈ। ਗੁਣ ਦਾ ਅਰਥ ਹੈ ਪਾਰੋਪਕਾਰ। ਰਮਈਆ ਕੇ ਗੁਣ ਚੇਤ ਪਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਜਿੰਤੂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨਹੇ ਉਬਾਰਿਆ ਬਾਰ ਬਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਫਸੂਦ ਬਿਰਦ ਭਇਆ ਉਪਰ ਸਾਗ ਸੈਨ ਮੁਖ ਪਿਆਓ ਬੈਠ ਕੋ ਦੈਣ ਇਹੋ ਨਿਰਗੁਣ ਗੁਣ ਕਛੂ ਨ ਸੂਝੈ ਬਖਸ਼ ਲੇਹੋ ਤੋ ਨਾਨਕ ਸੀਜੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਨਿਰਗੁਣ ਆਰਾ ਜੀਵ ਮਹਾਰਾਜ ਤੁਹਾਡੇ ਸਾਰੇ ਗੁਣਾਂ ਨੂੰ ਕੀ ਜਾਣ ਸਕਦਾ ਹੈ, ਤੁਸੀਂ ਬਹੁਤ ਇਸ ਜੀਵ ਦੇ ਉੱਤੇ ਪਾਰੇ ਉਪਕਾਰ ਕੀਤੇ ਹਨ।
ਗਾਵਤ ਉਧਰਹਿ ਸੁਣਤ ਉਧਰਹਿ
ਸੱਚੇ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਗਾਉਣ ਵਾਲੇ ਪਿਆਰ ਨਾਲ ਭਿੱਜ ਕੇ ਗਾਉਣ ਵਾਲੇ ਗੁਰੂ ਕੇ ਕੀਰਤਨੀਏ ਵੀ ਉਧਰ ਜਾਂਦੇ ਹਨ, ਤਰ ਜਾਂਦੇ ਹਨ ਜਿਹੜੇ ਕੇਵਲ ਗੁਰੂ ਤੇ ਆਸਰਾ ਰੱਖਦੇ ਨੇ। ਐਸਾ ਨਹੀਂ ਵੀ ਜਿਹੜੇ ਗਾਉਂਦੇ ਵੀ ਹੈ ਤੇ ਆਸ ਹੋਰਨਾਂ ਦੀ ਤੱਕਦੇ ਨੇ। ਭਾਈ ਮਨਸ਼ਾ ਸਿੰਘ ਵਰਗੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗੁਰੂ ਕੇ ਕੀਰਤਨੀਏ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਮੋਹਰਾਂ ਦੇਣੀਆਂ ਚਾਹੀਆਂ, ਸਤਸੰਗਤ ਜੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਸੇ ਨੇ ਕਿਹਾ ਵੇਖੋ ਤੁਸੀਂ ਗੁਰੂ ਰਾਮਦਾਸ ਜੀ ਦੇ ਘਰ ਦੇ ਉੱਤੇ ਇੰਨਾ ਸੋਨਾ ਲਾ ਦਿੱਤਾ, ਗੁਰੂ ਰਾਮਦਾਸ ਜੀ ਦੇ ਘਰ ਵਿੱਚ ਕੀਰਤਨ ਕਰਨ ਵਾਲਾ ਗਰੀਬ ਹੈ। ਮਹਾਰਾਜਾ ਰਣਜੀਤ ਸਿੰਘ ਮੋਹਰਾਂ ਲੈ ਕੇ ਗਿਆ, ਭਾਈ ਮਨਸਾ ਸਿੰਘ ਨੇ ਬੂਹਾ ਨਹੀਂ ਖੋਲਿਆ। ਆਖਿਰਕਾਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਭਾਈ ਮਨਸਾ ਸਿੰਘ ਜੀ ਤੁਸੀਂ ਕਿਰਪਾ ਕਰੋ, ਗੁਰੂ ਰਾਮਦਾਸ ਜੀ ਦੀ ਦੁਹਾਈ, ਬੂਹਾ ਖੋਲੋ। ਬੂਹਾ ਖੋਲਿਆ, ਕਹਿਣ ਲੱਗਾ ਜੀ ਮੈਂ ਤੁਹਾਡੇ ਵਾਸਤੇ ਇਹ ਕੁਛ ਲੈ ਕੇ ਆਇਆ। ਕਹਿਣ ਲੱਗਾ ਜੀ ਮੈਂ ਗੁਰੂ ਰਾਮਦਾਸ ਜੀ ਤੋਂ ਮੰਗਾਂਗਾ, ਮੈਂ ਉਸ ਦੇ ਦਰ ਦਾ ਮੰਗਤਾ ਹਾਂ, ਮੈਂ ਤੇਰੇ ਤੋਂ ਕਿਉਂ ਲਵਾਂ। ਐਸੇ ਜਿਹੜੇ ਗਵਈਏ ਨੇ ਨਾ ਉਹ ਵੀ ਤਰ ਜਾਂਦੇ ਹਨ, ਸੁਣ ਤੇ ਉਧਰ ਹੈ ਕਿ ਫਿਰ ਐਸੇ ਗਵਈਆਂ ਤੋਂ ਸੁਣਨ ਵਾਲੇ ਵੀ ਤਰ ਜਾਂਦੇ ਹਨ।
ਬਿਨ ਸਹ ਪਾਪ ਕਨੇਰੇ
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਕਿਸੇ ਮਨੁੱਖ ਨੇ ਬਹੁਤੇ ਪਾਪ ਕੀਤੇ ਹੋਣ ਤਾਂ ਉਹਦੇ ਬਹੁਤੇ ਪਾਪ ਵੀ ਨਾਸ ਹੋ ਜਾਂਦੇ ਨੇ ਗਾਉਣ ਤੇ ਸੁਣਨ ਨਾਲ।
ਬਸੂ ਪਰੇਤ ਮੁਗਧ ਕਉ ਤਾਰੇ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਤਨਾ ਬੇਅੰਤ ਹੈ, ਉਹ ਪਸ਼ੂਆਂ ਨੂੰ ਵੀ ਤਾਰਦਾ ਹੈ, ਸਤਸੰਗਤ ਜੀ ਪ੍ਰੇਤਾਂ ਨੂੰ ਵੀ ਤਾਰਦਾ ਹੈ ਤੇ ਜਿਹੜੇ ਮੁਗਧ ਆਦਿਕ ਨੇ ਉਹਨਾਂ ਨੂੰ ਵੀ ਤਾਰਦਾ ਹੈ। ਇਤਿਹਾਸ ਦੇ ਵਿੱਚ ਜੇਕਰ ਆਉਂਦਾ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਜਗਤ ਜਲੰਧੇ ਦਾ ਉਧਾਰ ਕਰਦੇ ਹੋਏ ਇੱਕ ਜੰਗਲ ਵਿੱਚ ਗਏ, ਉੱਥੇ ਬਹੁਤ ਸਾਰੇ ਸ਼ੇਰ ਮਿਲੇ, ਉਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਇਤਿਹਾਸ ਦੇ ਬਚਨ ਨੇ ਨਮਸਕਾਰ ਕੀਤੀ। ਹਜ਼ੂਰ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਕਿਵੇਂ? ਕਹਿਣ ਲੱਗੇ ਮਹਾਰਾਜ ਅਸੀਂ ਜੰਗਲੀ ਜੀਵ ਹਾਂ, ਪਸ਼ੂ ਹਾਂ, ਜੂਣ ਦੇ ਵਿੱਚ ਪਏ ਹੋਏ ਹਾਂ, ਸਾਨੂੰ ਕਿਤੇ ਆਹਾਰ ਨਹੀਂ ਮਿਲ ਰਿਹਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਤੇ ਤੁਹਾਨੂੰ ਸ਼ੇਰ ਜੂਣ ਤੋਂ ਛੁਡਾ ਦਈਏ। ਕਹਿਣ ਲੱਗੇ ਮਹਾਰਾਜ ਹੋਰ ਸਾਨੂੰ ਕੀ ਚਾਹੀਦਾ। ਨਾਨਕ ਪ੍ਰਕਾਸ਼ ਦੇ ਵਿੱਚ ਜੇਕਰ ਆਉਂਦਾ ਸਤਸੰਗਤ ਜੀ, ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਉਹਨਾਂ ਸ਼ੇਰਾਂ ਦੀ ਜਿਹੜੀ ਜੂਣ ਸੀ ਉਹਨਾਂ ਤੋਂ ਉਹਨਾਂ ਨੂੰ ਛਡਾਇਆ, ਉਹਨਾਂ ਦਾ ਉਧਾਰ ਕੀਤਾ ਹੈ। ਸਤਿਗੁਰੂ ਪਸ਼ੂਆਂ ਦਾ ਉਧਾਰ ਕਰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਪ੍ਰੇਤ ਦਾ ਉਧਾਰ ਕੀਤਾ ਹੈ। ਸਤਸੰਗਤ ਜੀ ਪ੍ਰੇਤ ਦੀ ਜੂਣ ਵਿੱਚ ਬੰਦਾ ਕਿਉਂ ਪੈਂਦਾ ਹੈ? ਭਗਤ ਤਰਲੋਚਨ ਜੀ ਨੇ ਇਹਦਾ ਖੁਲਾਸਾ ਕੀਤਾ ਹੈ। ਭਗਤ ਜੀ ਕਹਿੰਦੇ ਨੇ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਵਲ ਵਲ ਔਤਰੈ। ਜੇ ਕੋਈ ਸੋਹਣਾ ਮਕਾਨ ਤਿਆਰ ਕਰਦਾ ਹੈ ਉਹਦੀ ਸੁਰਤੀ ਮਕਾਨ ਵਿੱਚ ਰਹਿ ਜਾਵੇ ਨਾ ਮਰਨ ਲੱਗਿਆਂ, ਉਹਨੂੰ ਪ੍ਰੇਤ ਦੀ ਜੂਣ ਮਿਲਦੀ ਹੈ, ਭਗਤ ਤਰਲੋਚਨ ਜੀ ਨੇ ਦਰਸਾਇਆ। ਫਿਰ ਇੱਕ ਵਾਰ ਨਹੀਂ, ਭਗਤ ਜੀ ਕਹਿੰਦੇ ਵਾਰ ਵਾਰ ਤੁਰਿਆ ਆਉਂਦਾ, ਪ੍ਰੇਤ ਦੀ ਜੂਣ ਵਿੱਚ ਹੀ ਤੁਰਿਆ ਆਉਂਦਾ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਬੇਅੰਤ ਹੈ, ਸਤ ਸੰਗਤ ਜੀ, ਉਹ ਜਿਹੜੇ ਪਸ਼ੂ ਬਿਰਤੀ ਵਾਲੇ ਮਨੁੱਖ ਨੇ ਨਾ, ਉਹਨਾਂ ਨੂੰ ਵੀ ਤਾਰਦਾ ਹੈ। ਜਿਹੜੇ ਪ੍ਰੇਤ ਬਿਰਤੀ ਵਾਲੇ ਮਨੁੱਖ ਨੇ ਉਹਨਾਂ ਨੂੰ ਵੀ ਤਾਰਦਾ ਹੈ। ਅਤੇ ਜਿਹੜੇ ਮੁਗਧ ਮੂਰਖ ਹਨ, ਛੱਜੂ ਝੀਵਰ ਵਰਗੇ, ਜਿਨ੍ਹਾਂ 'ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਉਹਨਾਂ ਨੂੰ ਵੀ ਤਾਰਦਾ ਹੈ।
ਪਾਹਨ ਪਾਰ ਉਤਾਰੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਉਹ ਪਰਮੇਸ਼ਰ ਤਾਂ ਪਾਹਣ ਪੱਥਰ ਨੂੰ ਵੀ ਪਾਰ ਕਰ ਦਿੰਦਾ ਹੈ। ਰਾਮ ਚੰਦਰ ਜੀ ਜਦੋਂ ਸ੍ਰੀ ਲੰਕਾ 'ਤੇ ਗਏ ਤੇ ਜ਼ਿਕਰ ਆਉਂਦਾ ਹੈ ਕਿ ਉਸ ਵੇਲੇ ਉਹਨਾਂ ਨੇ ਪੱਥਰਾਂ ਦੇ ਉੱਤੇ ਰਾਮ ਨਾਮ ਲਿਖ ਕੇ, ਸਤਸੰਗਤ ਜੀ ਨਾਮ ਦੀ ਵਡਿਆਈ ਲਿਖ ਕੇ ਜਦੋਂ ਪੱਥਰ ਤਾਰੇ ਤੇ ਉੱਥੇ ਪੱਥਰਾਂ ਦਾ ਪੁਲ ਬਣਿਆ, ਉਹਦੇ ਰਾਹੀਂ ਉਹ ਲੰਘ ਕੇ ਗਏ। ਸੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਸ਼ੂ ਬਿਰਤੀ ਵਾਲਿਆਂ ਨੂੰ ਵੀ ਤਾਰਦਾ ਹੈ, ਪ੍ਰੇਤ ਬਿਰਤੀ ਵਾਲਿਆਂ ਨੂੰ ਵੀ ਤਾਰਦਾ ਹੈ, ਜਿਹੜੇ ਭੱਖ ਅਭੱਖ ਸਭ ਖਾਏ, ਜਿਹੜੇ ਚੰਗਾ ਮੰਦਾ ਨਹੀਂ ਵਹਿੰਦੇ, ਬਸ ਖਾਣ ਦੀ ਕਰਦੇ ਨੇ ਵੀ ਜੋ ਕੁਛ ਮਿਲੇ ਖਾ ਲਵੋ, ਉਹਨਾਂ ਨੂੰ ਵੀ ਵਿਦਵਾਨਾਂ ਨੇ ਪ੍ਰੇਤ ਬਿਰਤੀ ਕਿਹਾ ਹੋਇਆ। ਸਤਿਗੁਰੂ ਜੀ ਕਹਿੰਦੇ ਐਸੇ ਜਿਹੜੇ ਜੀਵ ਹਨ ਉਹਨਾਂ ਨੂੰ ਸਤਿਗੁਰੂ ਪਾਰ ਕਰ ਦਿੰਦੇ ਨੇ, ਤੇ ਪੱਥਰ ਨੂੰ ਵੀ ਸਮੁੰਦਰ ਤੋਂ ਪਾਰ ਕਰ ਦਿੰਦੇ ਹਨ।
ਨਾਨਕ ਦਾਸ ਤੇਰੀ ਸਰਨਾਈ,
ਹਜ਼ੂਰ ਕਥਨ ਕਰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ, ਦਾਸ ਤੇਰੀ ਸ਼ਰਨ ਵਿੱਚ ਆਇਆ ਹੈ।
ਸਦਾ ਸਦਾ ਬਲਿਹਾਰ,
ਸਦੀਵ ਕਾਲ ਸਦਾ ਸਦਾ ਵਾਸਤੇ ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਤੂੰ ਬੇਅੰਤ ਹੈ, ਸਰਬ ਕਲਾ ਸਮਰੱਥ ਹੈ। ਮਹਾਰਾਜ, ਤੁਸੀਂ ਬਹੁਤ ਸਾਡੇ ਤੇ ਪਾਰੇ ਉਪਕਾਰ ਕੀਤੇ ਨੇ। ਜਦੋਂ ਮੈਂ ਤੁਹਾਡੇ ਪਾਰੇ ਉਪਕਾਰਾਂ ਵੱਲੇ ਵੇਖਦਾ ਹਾਂ ਤੇ ਮੈਂ ਸਦਾ ਹੀ ਤੁਹਾਡੇ ਅੱਗੇ ਸਿਰ ਨਵਾ ਕਰਕੇ ਸਦਾ ਬਲਿਹਾਰ ਬਲਿਹਾਰ ਜਾਂਦਾ ਹਾਂ। ਇਹ ਸਤਿਗੁਰਾਂ ਨੇ ਪਾਵਨ ਉਪਦੇਸ਼ ਆਪਾਂ ਨੂੰ ਅੱਜ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਮਰਹਿਮਤ ਕਰਨ, ਅਸੀਂ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਟੇਕ ਰੱਖੀਏ, ਉਸ 'ਤੇ ਆਸਰਾ ਰੱਖੀਏ, ਫਿਰ ਉਹ ਸਾਨੂੰ ਵੀ ਸਾਧ ਸੰਗਤ ਜੀ ਪਸ਼ੂ ਬਿਰਤੀ ਤੋਂ, ਪ੍ਰੇਤ ਬਿਰਤੀ ਤੋਂ, ਮੁਗਧ ਬਿਰਤੀ ਤੋਂ, ਸੱਚੇ ਪਾਤਸ਼ਾਹ ਜੀ ਪੱਥਰ ਬਿਰਤੀ ਤੋਂ ਸਾਨੂੰ ਬਚਾ ਕੇ ਸੰਸਾਰ ਸਮੁੰਦਰ ਤੋਂ ਤਾਰਨਗੇ। ਸਤਿਗੁਰੂ ਜੀ ਦਾ ਉਪਦੇਸ਼ ਹਿਰਦੇ ਵਿੱਚ ਵਸਾ ਲੈਣਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਟਾਣ ਕੋਟ ਸ਼ੁਕਰ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਾਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਨਾਈ, ਸਦਾ ਸਦਾ ਬਲਿਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।